ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਪਾਵ ਸੁਹਾਵੇ ਜਾਣਤਾਉ ਧਿਰ ਜੁਲਦੇ ਈਸ ਸੁਹਾਵਾ ਚਰਨੀ ਮੁਕਤ ਸੁਹਾਵਾ ਜਾਣਤਾਉ ਜਸ ਗਾਵੈ ਜਿਉ ਪਿਆ ਤੋ ਸ਼ਰਨੀ ਤੈਂਡੇ ਬੰਦਸ ਮੈਂ ਕੋਈ ਨਾ ਡਿਠਾ ਤੂੰ ਨਾਨਕ ਮਨ ਭਾਣਾ ਕੋਲ ਕਮਾਈ ਤਿਸ ਮਿੱਤਰ ਵਿਚੋਲੇ ਜੈ ਮਿਲ ਕੰਤ ਪਿਛਾਣਾ ਤੁਮਰੀ ਸ਼ਰਨ ਤੁਮਾਰੀ ਆਸਾ ਤੁਮਹੀ ਸੱਜਣ ਸੁਹੇਲੇ ਰਾਖੋ ਰੱਖਣ ਹਾਰ ਦਿਆਲਾ ਨਾਨਕ ਕਰਕੇ ਗੋਲੇ ਰਾਖੋ ਰੱਖਣ ਹਾਰ ਦਿਆਲਾ ਨਾਨਕ ਕਰਕੇ ਗੋਲੇ ਕਹਿਣ ਸ਼ਾਹੇ ਹਰ ਦੋ ਆਲਮ ਸਾਹਿਬੇ ਕੁਮਾਰ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਤਸੰਗਿਓ ਪਰੋ ਰਸਨਾ ਪਵਿੱਤਰ ਆਓ ਗੱਜ ਕੇ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰਿਓ ਆਪ ਵਡਭਾਗੀਓ ਜੋ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਦਰਗਾਹ ਅੰਦਰ ਬੈਠ ਕੇ ਰੱਬੀ ਬਾਣੀ ਅਲਾਹੀ ਬਾਣੀ ਦਾ ਕੀਰਤਨ ਆਪ ਦੀ ਸਰਵਣ ਕਰ ਰਹੇ ਸੀ, ਬਹੁਤ ਹੀ ਸਤਿਕਾਰਯੋਗ ਸਿੱਖ ਜਗਤ ਦੇ ਮਹਾਨ ਕੀਰਤਨੀਏ ਭਾਈ ਸਾਹਿਬ ਭਾਈ ਨਵਦੀਪ ਸਿੰਘ ਜੀ ਆਪਣੇ ਜਥੇ ਸਮੇਤ ਆਸਾ ਕੀ ਵਾਰ ਦਾ ਕੀਰਤਨ ਸਰਵਣ ਕਰਾ ਕੇ ਗਏ ਨੇ। ਬੜੇ ਸੁੰਦਰ ਅੰਦਾਜ਼ ਵਿੱਚ ਔਰ ਬੜੀ ਮਿੱਠੀ ਆਵਾਜ਼ ਵਿੱਚ ਉਸ ਮਾਲਕ ਦੀ ਕੀਰਤੀ ਕਰਦਿਆਂ ਹੋਇਆਂ ਸਾਨੂੰ ਕਰਤੇ ਨਾਲ ਜੋੜ ਰਹੇ ਸਨ। ਸਤਿਗੁਰੂ ਜੀ ਨੇ ਇਸ ਭਾਗ ਸਮਾਂ ਬਖਸ਼ਿਸ਼ ਕੀਤਾ, ਆਪਾਂ ਕੁਝ ਸਮਾਂ ਗੁਰਮਤਿ ਵਿਚਾਰਾਂ ਦੀ ਸਾਂਝ ਕਰੀਏ। ਜੋ ਮੇਰੇ ਪਾਤਸ਼ਾਹ ਜੀ ਨੇ ਅੱਜ ਸਾਨੂੰ ਅੰਮ੍ਰਿਤ ਵੇਲੇ ਮੁਬਾਰਕ ਹੁਕਮਨਾਮੇ ਦੀ ਬਖਸ਼ਿਸ਼ ਕੀਤੀ ਹੈ, ਉਸ ਦੀ ਵਿਚਾਰ ਆਪਾਂ ਰਲ ਮਿਲ ਕੇ ਕਰਨੀ ਹੈ। ਪਾਤਸ਼ਾਹ ਜੀ ਹੁਕਮ ਕੀ ਬਖਸ਼ਿਸ਼ ਕਰਦੇ ਨੇ ਬੜੇ ਹੀ ਪਿਆਰ ਦੇ ਨਾਲ ਪਹਿਲਾਂ ਸਰਵਣ ਕਰੀਏ, ਫਿਰ ਜਿਵੇਂ ਮੇਰਾ ਮਾਲਕ ਤੌਫੀਕ ਬਖਸ਼ਿਸ਼ ਕਰੇਗਾ ਕੁਝ ਵਿਚਾਰ ਆਪ ਜੀ ਨਾਲ ਸਾਂਝੇ ਕਰਾਂ। ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਬਿਲਾਵਲ ਮਹੱਲਾ ਪੰਜਵਾਂ ਤੁਮ ਸਮਰੱਥਾ ਕਾਰਨ ਕਰਨ ਟਾਕਨ ਟਾਕ ਗੋਬਿੰਦ ਗੁਰ ਮੇਰੇ ਮੋਹ ਅਪਰਾਧੀ ਸਰਨ ਚਰਨ ਤੁਮ ਸਮਰੱਥਾ ਕਾਰਨ ਕਰਨ ਢਾਕਨ ਢਾਕ ਗੋਬਿੰਦ ਗੁਰ ਮੇਰੇ ਮੋਹ ਅਪਰਾਧੀ ਸਰਨ ਚਰਨ ਰਹਾਓ ਜੋ ਜੋ ਕੀਨੋ ਤੁਮ ਜਾਣਿਓ ਪੇਖਿਓ ਠੌਰ ਨਾਹੀ ਕਛ ਢੀਠ ਮੁਕਰਨ ਬੜ ਪ੍ਰਤਾਪ ਸੁਣਿਓ ਪ੍ਰਭ ਤੁਮਰੋ ਕੋਟ ਆਗਾ ਤੇਰੋ ਨਾਮ ਹਰਨ ਅਮਰੋ ਸਹਾਉ ਤਦਾ ਸਦ ਭੂਲਨ ਤੁਮਰੋ ਬਿਰਦ ਪਤਤ ਉਧਰਨ ਕਰਣਾ ਮੈਂ ਕਿਰਪਾਲ ਕਿਰਪਾ ਨਿਦ ਜੀਵਨ ਪਦ ਨਾਨਕ ਹਰ ਦਰਸ਼ਨ ਅਮਰੋ ਸੁਹਾਉ ਸਦਾ ਸਦ ਭੂਲਨ ਤੁਮਰੋ ਬਿਰਦ ਪਤਤ ਉਧਰਨ ਕਰੁਣਾ ਮੈਂ ਕਿਰਪਾਲ ਕਿਰਪਾ ਨਿਦ ਜੀਵਨ ਪਦ ਨਾਨਕ ਹਰ ਦਰਸ਼ਨ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਇੱਕ ਵਾਰੀ ਪਿਆਰ ਨਾਲ ਉਚਾਰਨ ਕਰੋ ਜੀ ਸਤਨਾਮ ਤੇਰੀ ਵਾਹਿਗੁਰੂ ਫਿਰ ਉਚਾਰਨ ਕਰੀਏ ਜੀ ਸਤਨਾਮ ਤੇਰੀ ਵਾਹਿਗੁਰੂ ਗੁਰੂ ਸਵਾਰਿਓ ਉਹ ਪਰਿਪੂਰਨ ਪਰਮਾਤਮਾ ਜਿਸ ਦੀ ਅਪਾਰ ਬਖਸ਼ਿਸ਼ ਰਹਿਮਤ ਦਾ ਸਦਕਾ ਇਸ ਪਾਵਨ ਦਰਬਾਰ ਅੰਦਰ ਨਤਮਸਤਕ ਹੋਣ ਦਾ ਸੁਭਾਗ ਪ੍ਰਾਪਤ ਹੋਇਆ। ਪਾਤਸ਼ਾਹ ਜੀ ਨੇ ਜੋ ਮੁਬਾਰਕ ਹੁਕਮ ਬਖਸ਼ਿਸ਼ ਕੀਤਾ ਉਸ ਦਾ ਮੂਲ ਪਾਠ ਆਪ ਜੀ ਨੇ ਸਰਵਣ ਕੀਤਾ। ਇਹ ਅੱਜ ਦਾ ਮੁਬਾਰਕ ਹੁਕਮਨਾਮਾ ਜੋ ਧੰਨ ਸ੍ਰੀ ਗੁਰੂ ਅਰਜੁਨ ਦੇਵ ਮਹਾਰਾਜ ਜੀ ਬਿਲਾਵਲ ਰਾਗ ਅੰਦਰ ਬਖਸ਼ਿਸ਼ ਪੈ ਕਰਦੇ ਨੇ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਗ 828 ਤੇ ਇਹ ਸਭਾਏਮਾਨ ਹੈ। ਅੱਜ ਦੇ ਇਸ ਮੁਬਾਰਕ ਹੁਕਮਨਾਮੇ ਅੰਦਰ ਜੋ ਰਹਾਉ ਦੀ ਪੰਕਤੀ ਹੈ, ਰਹਾਉ ਦੀ ਪੰਕਤੀ ਜਿਹੜੀ ਹੈ ਨਾ, ਇਹ ਸਾਰੇ ਸ਼ਬਦ ਦਾ ਮੂਲ ਭਾਵ ਹੁੰਦੀ, ਇਹਨੂੰ ਸੈਂਟਰਲ ਆਈਡੀਆ ਆਖਦੇ ਨੇ। ਰਹਾਉ ਦੀ ਪੰਕਤੀ ਵਿੱਚ ਮੇਰੇ ਸਤਿਗੁਰੂ ਜੀ ਮਹਾਨ ਬਖਸ਼ਿਸ਼ ਕਰਕੇ ਇਹ ਬਖਸ਼ਿਸ਼ ਪੈ ਕਰਦੇ ਨੇ ਕਿ ਹੇ ਪਰਿਪੂਰਨ ਪਰਮਾਤਮਾ, ਤੂੰ ਸਭ ਤੋਂ ਤਾਕਤਵਰ ਹੈ ਔਰ ਤੂੰ ਕੁਛ ਵੀ ਕਰਨ ਕਰਵਾਉਣ ਦੀ ਸਮਰੱਥਾ ਰੱਖਦਾ। ਕਰਨ ਕਾਰਨ, ਕਰਨ ਵਾਲਾ ਵੀ ਆਪ ਹੀ ਹੈ, ਕਰਵਾਉਣ ਵਾਲਾ ਵੀ ਉਹ ਆਪ ਹੀ। ਅਸੀਂ ਜੀਵ ਕੇਵਲ ਇੱਕ ਪੁਤਲੀਆਂ ਦੀ ਨਿਆਈ, ਜਿਸ ਪਾਸੇ ਦੀ ਰੱਸੀ ਉਹ ਖਿੱਚਦਾ ਬਸ ਉਸੇ ਪਾਸੇ ਨੂੰ ਮਨੁੱਖ ਤੁਰ ਪਏ। ਸਾਰੀ ਸਮਰੱਥਾ ਸਾਰੀ ਤਾਕਤ ਉਸ ਮਾਲਕ ਦੇ ਹੱਥ ਵਿੱਚ ਹੈ ਔਰ ਇਸੇ ਕਰਕੇ ਅਸੀਂ ਪੜ੍ਹਦੇ ਹਾਂ ਬਾਣੀ ਵਿੱਚ ਕਿ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਹੋਏ। ਇਹ ਸਾਰਾ ਜਿਹੜਾ ਨਿਜ਼ਾਮ ਹੈ ਉਸ ਮਾਲਕ ਦੇ ਹੁਕਮ ਵਿੱਚ ਚੱਲ ਰਿਹਾ ਤੇ ਉਹਦੇ ਹੁਕਮ ਤੋਂ ਕੋਈ ਬਾਹਰ ਨਹੀਂ ਜਾ ਸਕਦਾ। ਜਿਵੇਂ ਇੱਕ ਮੱਛੀ ਹੈ, ਮੱਛੀ ਸਾਗਰ ਦੇ ਵਿੱਚ ਰਹਿੰਦੀ, ਇਹ ਠੀਕ ਹੈ ਕਿ ਸਾਗਰ ਵਿੱਚ ਰਹਿੰਦਿਆਂ ਆਪਣੇ ਟਿਕਾਣੇ ਤੋਂ ਉਹ ਕਈ ਵਾਰੀ ਸੈਂਕੜੇ ਮੀਲ ਦੂਰ ਚਲੀ ਜਾਂਦੀ, ਪਰ ਲੱਖ ਵੀ ਯਤਨ ਕਰੇ ਉਹ ਸਾਗਰ ਤੋਂ ਦੂਰ ਨਹੀਂ ਜਾ ਸਕਦਾ, ਸਾਗਰ ਤੋਂ ਬਾਹਰ ਨਹੀਂ ਜਾ ਸਕਦਾ। ਇਸੇ ਤਰ੍ਹਾਂ ਹੀ ਮਨੁੱਖ ਉਸ ਪਰਮਾਤਮਾ ਦੇ ਹੁਕਮ ਤੋਂ ਬਾਹਰ ਨਹੀਂ ਜਾ ਸਕਦਾ, ਜਿੰਨਾ ਮਰਜ਼ੀ ਯਤਨ ਕਰ ਲਈਏ। ਉਹਦਾ ਹੁਕਮ ਜਿਹੜਾ ਉਹ ਹਰ ਥਾਂ ਤੇ ਵਿਆਪਕ ਹੈ, ਉਹ ਵਰਤ ਰਿਹਾ ਔਰ ਉਸ ਦੇ ਹੁਕਮ ਤੋਂ ਬਾਹਰ ਕਿਸੇ ਦੀ ਸਮਰੱਥਾ ਹੀ ਨਹੀਂ। ਦੂਜੀ ਬੇਨਤੀ ਕਰਾਂ ਕਿ ਮਨੁੱਖ ਦਾ ਇੱਕ ਸੁਭਾਅ ਹੁੰਦਾ, ਇਹਦੇ ਅੰਦਰ ਅਹੰ ਹੈ, ਇਹਦੇ ਅੰਦਰ ਹਉਮੈ ਹੈ, ਹਉਮੈ ਕਰਕੇ ਇਹਦੇ ਅੰਦਰ ਮੈਂ ਆ ਗਈ ਕਿ ਮੈਂ ਕੁਛ ਕਰ ਰਿਹਾ, ਮੈਂ ਕਰਨ ਵਾਲਾ। ਨਹੀਂ, ਕਰਨ ਵਾਲਾ ਵੀ ਉਹ ਪਰਮਾਤਮਾ ਆਪ ਹੀ ਹੈ ਤੇ ਕਰਵਾਉਣ ਵਾਲਾ ਵੀ ਆਪ। ਸਾਡੀ ਸਮਰੱਥਾ ਨਹੀਂ ਹੈ, ਪਰ ਮਨੁੱਖ ਦੇ ਅੰਦਰ ਹਉਮੈ ਹੈ। ਭਗਤ ਰਵਿਦਾਸ ਜੀ ਕਹਿੰਦੇ ਨੇ, ਜਬ ਹਮ ਹੋਤੇ ਤਬ ਤੂੰ ਨਾਹੀਂ, ਕਹਿੰਦੇ ਨੇ ਜਿੰਨਾ ਚਿਰ ਅੰਦਰ ਮੈਂ ਸੀ, ਅੰਦਰ ਹਉਮੈ ਸੀ, ਉਨਾ ਚਿਰ ਤੂੰ ਨਹੀਂ ਸੀ ਆਇਆ। ਅੰਦਰ ਉਹ ਪਰਮਾਤਮਾ ਨਾਲ ਸਾਂਝ ਨਹੀਂ ਸੀ ਬਣੀ ਜਿੰਨਾ ਚਿਰ ਹਉਮੈ ਵਿੱਚ ਗ੍ਰਸਿਆ ਹੋਇਆ ਸੀ। ਜਬ ਹਮ ਹੋਤੇ ਤਬ ਤੂੰ ਨਾਹੀਂ, ਅਬ ਤੂੰ ਹੀ ਮੈਂ ਨਾਹੀਂ। ਕਹਿੰਦੇ ਨੇ ਪਰਮਾਤਮਾ ਹੁਣ ਇਸ ਗੱਲ ਦੀ ਸਮਝ ਪੈ ਗਈ ਹੈ, ਹੁਣ ਸੋਝੀ ਮਿਲ ਗਈ ਹੈ ਕਿ ਹੁਣ ਅਬ ਤੂੰ ਹੀ ਮੈਂ ਨਾਹੀਂ। ਪਰਮਾਤਮਾ ਹੁਣ ਕੇਵਲ ਤੂੰ ਹੀ ਤੂੰ ਹੈ। ਜੋ ਵੀ ਹੈ, ਜੇ ਕੋਈ ਗੁਣ ਆਇਆ ਨਾ, ਇਹ ਗੁਣ ਵੀ ਮੇਰਾ ਨਹੀਂ, ਇਹ ਤੇਰਾ। ਉਂਜ ਬੰਦੇ ਦੇ ਵਿੱਚ ਥੋੜਾ ਜਿਹਾ ਵੀ ਕੋਈ ਗੁਣ ਆ ਜਾਏ ਨਾ, ਤੇ ਗੁਣਾਂ ਦਾ ਗੁਮਾਨ ਕਰਨ ਲੱਗ ਪੈਂਦਾ, ਉਹ ਫੁੱਲਿਆ ਹੀ ਨਹੀਂ ਫਿਰ ਸਮਾਂਦਾ। ਪਰ ਜਿਨ੍ਹਾਂ ਦੇ ਅੰਦਰ ਮਾਲਕ ਦੀ ਬਖਸ਼ਿਸ਼ ਹੁੰਦੀ ਹੈ, ਜਿਨ੍ਹਾਂ ਨੂੰ ਸਮਝ ਪੈ ਜਾਂਦੀ ਹੈ, ਉਹ ਆਪਣੇ ਗੁਣਾਂ ਦਾ ਗੁਮਾਨ ਨਹੀਂ ਕਰਦੇ। ਧੰਨ ਗੁਰੂ ਅਰਜਨ ਦੇਵ ਮਹਾਰਾਜ, ਜਿਨ੍ਹਾਂ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੰਦਰ 2312 ਸ਼ਬਦ ਔਰ ਲਗਭਗ 725 ਅੰਗ ਬਣਦੇ ਨੇ, ਜਿਹੜੀ ਬਾਣੀ ਕੇਵਲ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਉਚਾਰਨ ਕੀਤੀ। ਅੱਜ ਕੋਈ ਬੰਦਾ ਇੱਕ ਕਵਿਤਾ ਲਿਖ ਲਵੇ ਨਾ, ਤੇ ਉਹ ਕਹਿੰਦਾ ਜੀ ਮੈਂ ਜਿੰਨਾ ਚਿਰ ਦਾਰੂ ਨਾ ਪੀ ਲਵਾਂ ਮੈਨੂੰ ਕਵਿਤਾ ਉਤਰਦੀ ਨਹੀਂ। ਪਰ ਜਿਹੜੀ ਕਵਿਤਾ ਨਸ਼ੇ ਤੋਂ ਬਗੈਰ ਨਹੀਂ ਆਉਂਦੀ, ਉਹ ਕਵਿਤਾ ਨੂੰ ਪੜ੍ਹ ਕੇ ਕਿਹੜਾ ਕੋਈ ਬ੍ਰਹਮ ਗਿਆਨੀ ਬਣ ਜਾਏਗਾ। ਪਰ ਐਸਾ ਵੇਖਣ ਵਿੱਚ ਆਇਆ, ਸਾਡੇ ਦੇਸ਼ ਦਾ ਇੱਕ ਬੜਾ ਉੱਗਾ ਸ਼ਾਇਰ ਹੋਇਆ, ਉਹ ਮਿਰਜ਼ਾ ਗਾਲਬ, ਇੰਨਾ ਸ਼ਰਾਬ ਦਾ ਆਦੀ ਸੀ ਕਿ ਕਮਜ਼ੋਰ ਹੋ ਗਿਆ ਤੇ ਉੱਠ ਕੇ ਸ਼ਰਾਬ ਦਾ ਪਿਆਲਾ ਫੜਿਆ ਨਹੀਂ ਜਾ ਸਕਦਾ। ਤੇ ਕਹਿੰਦਾ ਕਿ ਗੋ ਹਾਥ ਮੇਂ ਜੁੰਬਸ਼ ਨਹੀਂ, ਕੀ ਹੋਇਆ ਜੇ ਮੇਰੇ ਹੱਥਾਂ ਵਿੱਚ ਤਾਕਤ ਨਹੀਂ। ਗੋ ਹਾਥ ਮੇਂ ਜੁੰਬਸ਼ ਨਹੀਂ, ਆਂਖੋਂ ਮੇਂ ਤੋ ਦਮ ਹੈ, ਰਹਿਣੇ ਦੋ ਅਭੀ ਸਾਗਰੋ ਮੀਨਾ ਮੇਰੇ ਅੱਗੇ। ਕਹਿਣ ਲੱਗਾ ਕਿ ਮੇਰੇ ਅੱਗੇ ਇਹ ਸ਼ਰਾਬ ਦਾ ਪਿਆਲਾ ਪਿਆ ਰਹਿਣ ਦਿਓ, ਘੱਟੋ ਘੱਟ ਮੈਂ ਵੇਖ ਤੇ ਸਕਣਾ, ਇੰਨਾ ਬੰਦਾ ਦਾਰੂ ਦਾ ਆਦਿ। ਤੇ ਉਸ ਬੰਦੇ ਦੀ ਕਵਿਤਾ ਜਿਹੜੀ ਕਿੰਨੀ ਕੁ ਪਰਉਪਕਾਰੀ ਹੋਵੇਗੀ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ, ਜਿਨ੍ਹਾਂ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਨਕਸ਼ਾ ਆਪ ਤਿਆਰ ਕੀਤਾ, ਕਿਸੇ ਆਰਕੀਟੈਕਟ ਨੇ ਨਹੀਂ, ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਆਪ ਨਕਸ਼ਾ ਸਾਰਾ ਤਿਆਰ ਕੀਤਾ। ਔਰ ਏਡੀ ਵੱਡੀ ਘਾਲਣਾ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਾਵਨ ਸਵਰੂਪ, ਉਹਦੇ ਵਿੱਚ ਇੰਨੀ ਬਾਣੀ ਆਪਣੀ ਦਰਜ ਕੀਤੀ, ਪਰ ਫੇਰ ਵੀ ਗੁਣਾਂ ਦਾ ਕਿਤੇ ਗੁਮਾਨ ਨਹੀਂ ਆਇਆ। ਫੇਰ ਵੀ ਰਸਨਾ ਤੇ ਬੋਲ ਪਤਾ ਕਿਹੜੇ ਨੇ, ਤੇਰਾ ਕੀਤਾ ਜਾਤੋ ਨਾਹੀਂ ਮੈਨੂੰ ਯੋਗ ਕੀਤੋ, ਮੈਂ ਨਿਰਗੁਣ ਹਾਰੇ ਕੋ ਗੁਣ ਨਾਹੀਂ ਆਪੇ ਤਰਸ ਪਏ। ਹੇ ਵਾਹਿਗੁਰੂ, ਮੇਰੇ ਵਿੱਚ ਕੋਈ ਵੀ ਗੁਣ ਨਹੀਂ, ਇਹ ਤੁਸੀਂ ਆਪ ਤਰਸ ਕੀਤਾ, ਤੁਸੀਂ ਆਪ ਕਰਵਾਇਆ, ਮੈਂ ਨਹੀਂ ਕਰਨ ਯੋਗਾ। ਸਾਹਿਬ ਤੇ ਇੱਥੋਂ ਤੱਕ ਕਹਿੰਦੇ ਨੇ, ਹਉ ਆਪੋ ਬੋਲ ਨਾ ਜਾਣਦਾ, ਮੈਂ ਕਹਿਆ ਸਭ ਹੁਕਮਾਓ ਜੀਓ। ਮਾਲਕ ਜੀ, ਮੈਂ ਤੇ ਆਪ ਇੱਕ ਵੀ ਬੋਲ ਨਹੀਂ ਬੋਲਣਾ ਜਾਣਦਾ, ਇਹ ਤੇ ਜਿਹੜਾ ਤੁਹਾਡਾ ਹੁਕਮ ਹੈ ਨਾ, ਉਹ ਮੈਂ ਅੱਗੇ ਮੈਸੇਜ ਕਨਵੇ ਕਰ ਰਿਹਾ, ਮੈਂ ਆਪ ਨਹੀਂ ਬੋਲ। ਉਹ ਪਰਮਾਤਮਾ ਆਪ ਕਰਨ ਵਾਲਾ ਤੇ ਕਰਵਾਉਣ ਵਾਲਾ। ਜਿਸ ਨੂੰ ਇਸ ਗੱਲ ਦੀ ਸਮਝ ਪੈ ਗਈ ਹੈ ਨਾ, ਉਹਨਾਂ ਫਿਰ ਵਿੱਚ ਫਿਰ ਮੈਂ ਨਹੀਂ ਆਉਂਦੀ। ਉਹ ਕਹਿੰਦੇ ਨੇ, ਸਭ ਗੁਣ ਤੇਰੇ ਮੈਂ ਨਾ ਹੀ ਕੋਏ, ਬਿਨ ਗੁਣ ਕੀਤੇ ਭਗਤ ਨਾ। ਇਹ ਵਾਹਿਗੁਰੂ ਜੀ, ਇਹ ਸਾਰੇ ਗੁਣ ਤੇਰੇ, ਤੂੰ ਹੀ ਕਰਨ ਵਾਲਾ ਹੈ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਜਦੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸੋਨੇ ਦੀ ਸੇਵਾ ਕਰਵਾਈ ਸੀ ਨਾ, ਤੇ ਉਸ ਵੇਲੇ ਇੱਕ ਤਖ਼ਤੀ ਲਿਖੀ ਗਈ, ਉੱਤੇ ਲਿਖਿਆ ਕਿ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਪਾਵਨ ਦਰਬਾਰ ਵਿੱਚ ਸੋਨੇ ਦੀ ਸੇਵਾ ਕਰਵਾਈ। ਇਹ ਤਖ਼ਤੀ ਜਦੋਂ ਸ਼ੇਰੇ ਪੰਜਾਬ ਦੇ ਸਾਹਮਣੇ ਆਈ ਨਾ, ਕਹਿਣ ਲੱਗੇ ਮਹਾਰਾਜਾ ਸਾਹਿਬ ਠੀਕ ਲਿਖਿਆ, ਤੇ ਉਹਨੇ ਵੇਖ ਕੇ ਗੁੱਸੇ ਵਿੱਚ ਆ ਗਿਆ, ਕਹਿਣ ਲੱਗੇ ਕਿੰਨੇ ਲਿਖਾਈ ਹੈ। ਸਾਰੇ ਕੰਬ ਗਏ, ਮਹਾਰਾਜ ਕਿਉਂ? ਆਉਣ ਵਾਲੀਆਂ ਨਸਲਾਂ ਵੇਖਣਗੀਆਂ ਕਿ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਕਿੰਨਾ ਪਿਆਰ ਸੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਘਰ ਨਾਲ, ਜਿਨ੍ਹਾਂ ਨੇ ਏਡੀ ਵੱਡੀ ਸੋਨੇ ਦੀ ਸੇਵਾ ਕਰਵਾਈ ਹੈ। ਤੇ ਸ਼ੇਰੇ ਪੰਜਾਬ ਨੇ ਕਿਹਾ ਸੀ, ਕਹਿਣ ਲੱਗਾ ਕੌਣ ਹੈ ਸ਼ੇਰੇ ਪੰਜਾਬ ਸੇਵਾ ਕਰਵਾਉਣ ਵਾਲਾ, ਮੇਰੀ ਕੀ ਔਕਾਤ ਹੈ? ਜੇ ਲਿਖਣਾ ਤੇ ਇਹ ਲਿਖੋ ਕਿ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਆਪਣਾ ਪਰਮ ਸੇਵਕ ਜਾਣ ਕੇ ਇਹ ਸੇਵਾ ਲਈ ਹੈ, ਇਹ ਸੇਵਾ ਲਈ ਹੈ, ਕਰਵਾਈ ਨਹੀਂ, ਉਸ ਮਾਲਕ ਨੇ ਆਪ ਲਈ ਹੈ। ਕਰਨ ਵਾਲਾ ਉਹ ਪਰਮਾਤਮਾ ਆਪ। ਦੇਖੋ ਕਮਾਲ ਦੀ ਗੱਲ ਹੈ, ਆਪਾਂ ਕਈ ਵਾਰੀ ਨਾ ਜੀ, ਕਿਸੇ ਕੋਈ ਭਿਖਾਰੀ ਆ ਗਿਆ, ਇੱਕ ਰੁਪਈਆ ਉਹ ਸਾਡੇ ਕੋਲੋਂ ਮੰਗਦਾ ਪਿਆ, ਭਾਵੇਂ ਜੇਬ ਵਿੱਚ ਹੋਵੇ ਵੀ, ਫਿਰ ਵੀ ਬੰਦਾ ਕਈ ਵਾਰੀ ਨਹੀਂ ਦਿੰਦਾ, ਕਹਿੰਦਾ ਚੱਲ ਅੱਗੇ ਨਿਕਲ, ਨਹੀਂ ਦਿੰਦਾ। ਤੇ ਕਈ ਵਾਰੀ 150 ਵੀ ਕੱਢ ਕੇ ਦੇ ਦਿੰਦਾ। ਹੈ ਤੇ ਮਨੁੱਖ ਤੇ ਉਹ ਹੀ ਹੈ ਨਾ, ਕਈ ਵਾਰੀ 150 ਵੀ ਕੱਢ ਕੇ ਦੇਣ ਲੱਗਿਆਂ ਗੁਰੇਜ਼ ਨਹੀਂ ਕਰਦਾ। ਕੀ ਕਾਰਨ ਹੈ? ਕਿਉਂਕਿ ਜਿਹੜਾ ਅੰਦਰ ਬੈਠਾ ਨਾ, ਉਹ ਕਹਿ ਰਿਹਾ ਕਿ ਚੱਲ ਕੱਢ, ਉਹ ਦਵਾ ਰਿਹਾ, ਬੰਦਾ ਨਹੀਂ ਜੇ ਕਰਦਾ। ਕਰਨ ਕਰਾਵਣ ਦੀ ਸਮਰੱਥਾ ਉਸ ਪਰਮਾਤਮਾ ਕੋਲ ਹੈ, ਮਨੁੱਖ ਕੋਲ ਨਹੀਂ। ਮੈਨੂੰ ਇੱਕ ਗੱਲ ਯਾਦ ਆਈ, ਬੜੇ ਧਿਆਨ ਨਾਲ ਸਰਵਣ ਕਰਿਓ। ਸਾਡੇ ਨੇੜੇ ਜਲੰਧਰ ਗੁਰੂ ਨਾਨਕ ਮਿਸ਼ਨ ਹੋਸਪਿਟਲ, ਉੱਥੇ ਇੱਕ ਬਜ਼ੁਰਗ ਕਿਸੇ ਮਰੀਜ਼ ਦਾ ਪਤਾ ਲੈਣ ਵਾਸਤੇ ਗਿਆ, ਤੇ ਉੱਥੇ ਇੱਕ ਬਿਰਧ ਮਾਤਾ, ਉਹ ਵੀ ਕਿਸੇ ਦਾ ਪਤਾ ਲੈਣ ਵਾਸਤੇ ਆਈ। ਹੁਣ ਉਹ ਬਜ਼ੁਰਗ ਨੇ ਨਾ ਉਸ ਮਾਈ ਨੂੰ ਪਛਾਣਨ ਦਾ ਯਤਨ ਕੀਤਾ, ਤੇ ਹੌਲੀ ਹੌਲੀ ਉਹਦੇ ਕੋਲ ਜਾ ਕੇ ਨਾ ਫਤਿਹ ਬੁਲਾ ਕੇ, ਤੇ ਕਹਿੰਦਾ ਕਿ ਭੈਣ, ਤੇਰਾ ਨਾਂ ਕਿਤੇ ਭਾਗਾਂ ਤੇ ਨਹੀਂ? ਭਾਗ ਕੌਰ ਨਾਮ ਹੋਵੇਗਾ। ਕਹਿਣ ਲੱਗਾ ਤੇਰਾ ਨਾਂ ਭਾਗਾਂ ਤੇ ਨਹੀਂ? ਉਹਨੇ ਕਿਹਾ ਹਾਂ ਵੀਰਾ, ਮੇਰਾ ਨਾਂ ਭਾਗਾਂ ਹੀ ਹੈ, ਪਰ ਤੂੰ ਕਿਵੇਂ ਜਾਣਨਾ? ਕਹਿੰਦਾ ਤੁਸੀਂ ਪਾਕਿਸਤਾਨੋਂ ਆਏ ਹੋ ਨਾ? ਉਸ ਮਾਂ ਨੇ ਹਾਂ ਵਿੱਚ ਸਿਰ ਹਿਲਾਇਆ, ਕਹਿਣ ਲੱਗੀ ਹਾਂ ਪਾਕਿਸਤਾਨੋਂ ਹੀ ਆਏ। ਕਹਿੰਦਾ ਜਿੱਥੋਂ ਤੱਕ ਮੈਨੂੰ ਯਾਦ ਹੈ ਕਿ ਜਿਸ ਦਿਨ ਤੂੰ ਪਾਕਿਸਤਾਨ ਤੋਂ ਤੁਰੀ ਸੀ ਨਾ, ਛੋਟੇ ਛੋਟੇ ਦੋ ਬੱਚੇ ਤੇਰੇ ਨਾਲ ਸੀ। ਉਸ ਮਾਂ ਦੀਆਂ ਅੱਖਾਂ ਭਰ ਆਈਆਂ, ਕਹਿਣ ਲੱਗੀ ਹਾਂ ਵੀਰਾ, ਮੇਰੇ ਦੋ ਪੁੱਤਰ ਮੇਰੇ ਨਾਲ ਸਨ, ਪਰ ਜਦੋਂ ਮੁਸਲਮਾਨਾਂ ਨੇ ਇੱਕਦਮ ਸਾਡੇ ਤੇ ਹਮਲਾ ਕੀਤਾ, ਲੱਖਾਂ ਹੀ ਲੋਕ ਸਨ, ਜਾਨਾਂ ਬਚਾ ਕੇ ਦੌੜੇ, ਮੈਂ ਵੀ ਉਹਨਾਂ ਦੇ ਵਿੱਚ ਆਪਣੀ ਜਾਨ ਬਚਾ ਕੇ ਭੱਜੀ, ਤੇ ਮੇਰੇ ਹੱਥੋਂ ਉਹ ਦੋਵੇਂ ਮੇਰੇ ਬੱਚੇ ਜਿਹੜੇ ਸਨ ਨਿਕਲ ਗਏ, ਲੋਕਾਂ ਦੇ ਪੈਰਾਂ ਥੱਲੇ ਆ ਕੇ ਕਿਤੇ ਮਾਰੇ ਗਏ, ਮੈਨੂੰ ਨਹੀਂ ਮਿਲੇ। ਉਹ ਕਹਿੰਦਾ ਜੇ ਤੇਰੇ ਬੱਚੇ ਮੈਂ ਮਿਲਾ ਦਿਆਂ। ਹੁਣ ਸੱਚ ਜਾਣਿਓ, ਉਸ ਮਾਂ ਨੂੰ ਏਦਾਂ ਹੋ ਗਿਆ ਜਿਵੇਂ ਕਿਸੇ ਬੁੱਝੇ ਦੀਵੇ ਵਿੱਚ ਤੇਲ ਪੈ ਜਾਂਦਾ। ਕਹਿਣ ਲੱਗੀ ਹੈ ਜਿਉਂਦੇ ਨੇ? ਕਹਿੰਦਾ ਹਾਂ ਦੋਵੇਂ ਜਿਉਂਦੇ ਨੇ। ਵੀਰਾ ਛੇਤੀ ਦੱਸ ਕਿੱਥੇ ਨੇ? ਕਹਿਣ ਲੱਗਾ ਦੋਵੇਂ ਅਮਰੀਕਾ ਚ ਨੇ, ਇੱਕ ਇੰਜੀਨੀਅਰ ਹੈ ਤੇ ਇੱਕ ਡਾਕਟਰ ਬਣਿਆ। ਹੁਣ ਖਿਆਲ ਕਰਿਓ ਕਿਹਦੇ ਅੰਦਰ ਉਹ ਪਰਮਾਤਮਾ ਵਸਿਆ, ਤੇ ਪਰਮਾਤਮਾ ਨੇ ਏਡੀ ਹਾਇਰ ਐਜੂਕੇਸ਼ਨ ਦਵਾ ਕੇ ਉਹਨਾਂ ਬੱਚਿਆਂ ਨੂੰ ਤੇ ਅਮਰੀਕਾ ਵਰਗੇ ਦੇਸ਼ ਵਿੱਚ ਸੈੱਟ ਕਰ ਦਿੱਤਾ। ਜੇ ਮਾਈ ਕੋਲ ਹੁੰਦੇ ਤੇ ਹੋ ਸਕਦਾ ਉਹ ਵਿਚਾਰੀ ਪੜ੍ਹਾ ਵੀ ਨਾ ਸਕ। ਬੱਚਿਆਂ ਨਾਲ ਜਦੋਂ ਰਾਬਤਾ ਕਾਇਮ ਕੀਤਾ ਤੇ ਉਹ ਜਾਰੋ ਜਾ ਰੋ ਰਹੇ ਸਨ। ਉਹ ਕਹਿੰਦੇ ਸਨ ਵੀ ਅਸੀਂ ਤੇ ਸਮਝਿਆ ਕਿ ਸਾਡੀ ਮਾਂ ਹੈ ਹੀ ਨਹੀਂ, ਕਿਉਂਕਿ ਬਚਪਨ ਤੋਂ ਹੀ ਵਿਛੜ ਗਏ। ਔਰ ਫਿਰ ਉਹ ਆ ਕੇ ਮਾਂ ਨੂੰ ਮਿਲੇ, ਅਖਬਾਰ ਦੇ ਮੁੱਖ ਪੰਨਿਆਂ ਤੇ ਇਹ ਖਬਰ ਵੀ ਛਪੀ ਅਸਲ ਚ ਕੌਣ ਹੈ ਜਿਹਦੇ ਅੰਦਰ ਪਰਮਾਤਮਾ ਵੱਸ ਕੇ ਕੰਮ ਕਰਵਾਉਂਦਾ? ਉਹ ਮਾਲਕ ਆਪ ਹੀ ਹੈ, ਜਿਸ ਦੇ ਅੰਦਰ ਵੀ ਵੱਸਦਾ ਨਾ, ਉਹਦੇ ਕੋਲੋਂ ਸੇਵਾ ਲੈ ਲਈ। ਕਰਨ ਵਾਲਾ ਤੇ ਕਰਵਾਉਣ ਵਾਲਾ ਉਹ ਆਪ ਹੈ। ਅਸੀਂ ਕਈ ਵਾਰੀ ਕਹਿ ਦਿੰਦੇ ਹਾਂ ਕਿ ਮੈਂ ਬੱਚਿਆਂ ਦਾ ਪਾਲਣ ਪੋਸ਼ਣ ਕਰ ਰਿਹਾ। ਨਹੀਂ ਪਿਆਰਿਓ, ਅਸੀਂ ਨਹੀਂ ਕਰ ਰਹੇ, ਉਹ ਕਰਵਾ ਰਿਹਾ। ਜੇ ਉਹ ਨਾ ਕਰਵਾਵੇ ਤੇ ਸਾਡੀ ਤੇ ਸਮਰੱਥਾ ਹੀ ਕੋਈ ਨਹੀਂ, ਅਸੀਂ ਤੇ ਆਪਣੇ ਆਪ ਜੋਗੇ ਵੀ ਨਹੀਂ, ਦੂਜੇ ਦਾ ਅਸੀਂ ਕੀ ਕਰਨਾ। ਇਸ ਕਰਕੇ ਉਹ ਪਰਿਪੂਰਨ ਪਰਮਾਤਮਾ, ਉਹ ਏਡਾ ਸਮਰੱਥ ਹੈ, ਉਹ ਏਡਾ ਤਾਕਤਵਰ ਹੈ, ਸਭ ਕੁਝ ਕਰਵਾਉਣ ਵਾਲਾ ਉਹ ਮਾਲਕ ਆਪ ਹੀ ਹੈ। ਤੁਮ ਸਮਰੱਥਾ ਕਾਰਨ ਕਰਨ, ਕਾਰਨ ਵਾਲ ਪੈਦਾ ਕਰਨ ਵਾਲਾ ਵੀ ਤੇ ਕਰਨ ਵਾਲਾ ਵੀ ਉਹ ਮਾਲਕ ਆਪ ਹੀ ਹੈ। ਢਾਕਨ ਢਾਕ ਗੋਬਿੰਦ ਗੁਰ ਮੇਰੇ, ਮੋਹ ਅਪਰਾਧੀ ਸ਼ਰਨ ਚਰਨ। ਇੱਕ ਤਰਲਾ ਹੈ, ਇੱਕ ਅਰਦਾਸ ਹੈ। ਉਹ ਅਰਦਾਸ ਕੀ ਹੈ ਕਿ ਪਰਮਾਤਮਾ ਤੂੰ ਸਾਰਿਆਂ ਦੇ ਪਰਦੇ ਪਾਉਣ ਵਾਲ। ਦੁਨੀਆਂ ਦੇ ਲੋਕ ਪਰਦੇ ਚੁੱਕਦੇ ਨੇ। ਤੁਸੀਂ ਵੇਖੋ ਕਿ ਲੋਕ ਯਤਨ ਕਰਦੇ ਨੇ ਕਿ ਜੇ ਕਿਤੇ ਇੱਕ ਵੀ ਕਿਸੇ ਦਾ ਲੂਜ਼ ਪੁਆਇੰਟ ਮਿਲ ਜਾਏ ਤੇ ਉਹਨੂੰ ਲੋਕਾਂ ਦੇ ਵਿੱਚ ਕਿਵੇਂ ਉਜਾਗਰ ਕਰਨਾ, ਉਛਾਲਣਾ ਕਿਵੇਂ। ਇਹ ਮਨੁੱਖ ਦਾ ਇੱਕ ਸੁਭਾਅ ਹੈ, ਪਰ ਪਰਮਾਤਮਾ ਉਹਦਾ ਸੁਭਾਅ ਹੈ ਕਿ ਉਹ ਪਰਦੇ ਪਾ ਲੇ। ਨਿਰਗੁਣ ਰਾਖ ਲਿਆ ਤਨ ਤਨ ਕਾ ਸਦਕਾ, ਸਤਿਗੁਰ ਢਾਕ ਲਿਆ ਮੋਹੇ ਪਾਪੀ ਪਰਦਾ। ਵੱਡੇ ਵੱਡੇ ਪਾਪੀਆਂ ਦੇ ਪਰਦੇ ਵੀ ਉਹ ਢੱਕਦਾ। ਦੁਨੀਆਂ ਦੇ ਲੋਕ ਪਰਦੇ ਚੁੱਕਦੇ ਨੇ, ਪਰਮਾਤਮਾ ਪਰਦੇ ਢੱਕਦਾ, ਕਿਉਂਕਿ ਉਹਦਾ ਐਸਾ ਸੁਭਾਅ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ, ਦੋਸਤੋ ਨਾ ਨਾਥ ਅਨਾਥ ਨਾ ਮੋਸਰ। ਨਾਥ ਕਹਿੰਦੇ ਨੇ ਮਾਲਕ ਨੂੰ ਖਸਮ, ਹੇ ਪਰਿਪੂਰਨ ਪਰਮਾਤਮਾ ਤੇਰੇ ਵਰਗਾ ਮਾਲਕ ਕੋਈ ਨਹੀਂ, ਦੁਨੀਆਂ ਤੇਰੇ ਵਰਗਾ ਕੋਈ ਮਾਲਕ ਨਹੀਂ। ਦੋਸਤੋ ਨਾ ਨਾਥ ਅਨਾਥ ਨਾ ਮੋਸਰ, ਤੇ ਮੇਰੇ ਵਰਗਾ ਅਨਾਥ ਕੋਈ ਨਹੀਂ, ਮੇਰੇ ਵਰਗਾ ਮੁਫਲਸ ਕੋਈ ਨਹੀਂ, ਗਰੀਬ ਕੋਈ ਨਹੀਂ। ਦੋਸਤੋ ਨਾ ਦਾਨੀ ਨਾ ਮੋਸੋ ਭਿਖਾਰੀ। ਇਹ ਪਰਮਾਤਮਾ ਤੇਰੇ ਵਰਗਾ ਦੁਨੀਆਂ ਤੇ ਦਾਨੀ ਵੀ ਕੋਈ, ਤੂੰ ਸਾਰਿਆਂ ਨੂੰ ਦੇ ਰਿਹਾ। ਇਥੋਂ ਤੱਕ ਕਿ ਸੈਲ ਪੱਥਰ ਮੈਂ ਜੰਤ ਉਪਾਏ, ਤਾਕਾ ਰਿਜ਼ਕ ਆਗੇ ਕਰ ਧਰਿਆ। ਤੂੰ ਪੱਥਰਾਂ ਦੇ ਵਿੱਚ ਵੀ ਕੀੜਿਆਂ ਨੂੰ ਰੋਜ਼ੀ ਦੇਣ ਵਾਲਾ ਆਪ ਹੈ। ਬੱਚੇ ਦਾ ਅਜੇ ਜਨਮ ਨਹੀਂ ਹੋਇਆ, ਉਹਦੀ ਖੁਰਾਕ ਪਰਮਾਤਮਾ ਨੇ ਪਹਿਲਾਂ ਪੈਦਾ ਕਰ ਦੀ। ਦੋਸਤੋ ਨਾ ਨਾਥ ਅਨਾਥ ਨਾ ਮੋਸਰ, ਦੋਸਤੋ ਨਾ ਦਾਨੀ ਨਾ ਮੋਸੋ ਭਿਖਾਰੀ। ਮੋਸੋ ਨਾ ਦੀਨ ਦਿਆਲ ਨਾ ਤੋਸਰ, ਮੋਸੋ ਅਗਿਆਨੀ ਨਾ ਤੋਸੋ ਵਿਚਾਰੀ। ਹੇ ਵਾਹਿਗੁਰੂ, ਮੇਰੇ ਵਰਗਾ ਗਰੀਬ ਕੋਈ ਨਹੀਂ, ਤੇਰੇ ਵਰਗਾ ਦਿਆਲੂ ਕੋਈ, ਤੂੰ ਬਹੁਤ ਦਿਆਲੂ। ਮੈਂ ਅਗਿਆਨ ਵਾਸਾ, ਮੈਂ ਅਗਿਆਨੀ ਹਾਂ, ਮੈਨੂੰ ਕੋਈ ਸਮਝ ਨਹੀਂ, ਤੇ ਤੇਰੇ ਵਰਗਾ ਵਿਚਾਰਵਾਨ ਕੋਈ ਨਹੀਂ ਸੰਸਾਰ। ਸਾਰੀ ਵਿਚਾਰ ਤੇਰੇ ਤੋਂ ਹੀ ਆ ਰਹੀ, ਤੇਰੇ ਵਰਗਾ ਵਿਚਾਰਵਾਨ ਕੋਈ ਨਹੀਂ। ਮੋਸੋ ਨਾ ਪਤਤ ਪਾਵਨ ਨਾ ਤੋਸਰ, ਇਹ ਪਰਮਾਤਮਾ ਮੇਰੇ ਵਰਗਾ ਪਾਪੀ ਕੋਈ ਨਹੀਂ, ਮੇਰੇ ਵਰਗਾ ਮਲੀਨ ਕੋਈ ਨਹੀਂ। ਪਾਵਨ ਨਾ ਤੋਸਰ, ਤੇ ਤੇਰੇ ਵਰਗਾ ਪਵਿੱਤਰ ਕੋਈ ਨਹੀਂ। ਹੇ ਪਰਮਾਤਮਾ ਤੇਰੇ ਵਰਗਾ ਪਵਿੱਤਰ ਕੋਈ ਨਹੀਂ। ਮੋਸੋ ਨਾ ਪਤਤ ਪਾਵਨ ਨਾ ਤੋਸਰ, ਨਾ ਮੋਸੋ ਨਾ ਵਿਕਾਰੀ ਨਾ ਤੋਸੋ ਉਪਕਾਰੀ। ਮੇਰੇ ਹੈ ਅਵਗੁਣ ਤੂੰ ਗੁਣ ਸਾਗਰ। ਪਰਮਾਤਮਾ ਮੈਂ ਤੇ ਅਵਗੁਣਾਂ ਦਾ ਹੀ ਭਰਿਆ ਹੋਇਆ, ਤੂੰ ਗੁਣਾਂ ਦਾ ਸਾਗਰ ਹੈ। ਮੇਰੇ ਹੈ ਅਵਗਣ ਤੂੰ ਗੁਣ ਸਾਗਰ, ਜਾਤ ਰਸਾਤਲ ਊਠ ਤਿਉਹਾਰੀ। ਇਹ ਪਰਮਾਤਮਾ ਨਰਕਾਂ ਨੂੰ ਤੁਰਿਆ ਜਾ ਰਿਹਾ, ਕੇਵਲ ਤੇਰੀ ਓਟ ਹੈ, ਤੇਰਾ ਸਹਾਰਾ ਹੈ, ਜੇ ਤੁਸੀਂ ਕਿਰਪਾ ਕਰੋ ਤੇ ਮੈਨੂੰ ਬਚਾ ਸਕਦੇ। ਤੁਸੀਂ ਪਰਦੇ ਢੱਕਣ ਵਾਲੇ ਹੋ। ਜਿਸ ਦਿਨ ਸਾਰਾ ਹਿੰਦੁਸਤਾਨ ਬੇਪੜਦ ਹੋ ਗਿਆ ਸੀ ਨਾ, ਗੁਰੂ ਤੇਗ ਬਹਾਦਰ ਪਾਤਸ਼ਾਹ ਹਿੰਦ ਦੀ ਚਾਦਰ ਬਣ ਗਏ, ਮੇਰੇ ਸਤਿਗੁਰੂ ਜੀ ਨੇ ਪਰਦਾ ਢੱਕ ਲਿਆ। ਗੁਰੂ ਵੀ ਪਰਦੇ ਢੱਕਦਾ ਹੈ, ਪਰ ਦੁਨੀਆ ਦੇ ਲੋਕ ਪਰਦੇ ਚੁੱਕਦੇ ਨੇ। ਕਹਿੰਦੇ ਨੇ ਤੂੰ ਵੱਡੇ ਵੱਡੇ ਅਪਰਾਧੀਆਂ ਨੂੰ ਮਾਫ ਕਰਨ ਦੀ ਸਮਰੱਥਾ ਰੱਖਦਾ ਹੈ, ਮੈਂ ਵੀ ਤੇਰੀ ਸ਼ਰਨ ਵਿੱਚ ਆ ਗਿਆ, ਤੇ ਕਿਰਪਾ ਕਰ ਲੋ। ਅਸਲ ਵਿੱਚ ਬੰਦਾ ਸ਼ਰਨ ਵਿੱਚ ਕਦੋਂ ਆਉਂਦਾ? ਖਿਆਲ ਕਰਿਓ, ਜਦੋਂ ਬੰਦੇ ਨੂੰ ਆਪਣੀਆਂ ਕਮਜ਼ੋਰੀਆਂ ਦਾ ਪਤਾ ਲੱਗਦਾ। ਜਿੰਨਾ ਚਿਰ ਆਪਣੀਆਂ ਕਮਜ਼ੋਰੀਆਂ ਦਾ ਪਤਾ ਨਹੀਂ ਨਾ ਜੀ, ਉਨਾ ਚਿਰ ਦੂਜਿਆਂ ਨੂੰ ਨੀਵੇਂ ਸਮਝਦਾ ਹੈ ਤੇ ਆਪਣੇ ਆਪ ਨੂੰ ਉੱਚਾ ਸਮਝਦਾ। ਪਰ ਜਿਸ ਦਿਨ ਆਪਣੀ ਕਮਜ਼ੋਰੀ ਸਾਹਮਣੇ ਆ, ਇੱਕ ਅਦੀਬ ਨੇ ਬੜੀ ਸੋਹਣੀ ਗੱਲ ਕਹੀ ਹੈ। ਉਹ ਕਹਿੰਦੇ ਨੇ, ਜਬ ਤੱਕ ਨਾ ਥੀ ਆਪਣੇ ਗੁਨਾਹੋਂ ਕੀ ਖਬਰ, ਤੋ ਦੇਖਤੇ ਥੇ ਔਰੋਂ ਕੇ ਐਬੋ ਹੁਨਰ। ਜਿੰਨਾ ਚਿਰ ਆਪਣੇ ਗੁਨਾਹਾਂ ਦਾ ਨਹੀਂ ਸੀ ਨਾ ਪਤਾ, ਉਹਨਾਂ ਚਿਰ ਦੂਜਿਆਂ ਦੇ ਗੁਨਾਹ ਵਹਿੰਦੇ ਰਹੇ, ਦੂਜਿਆਂ ਦੇ ਔਗਣ ਲੱਭਦੇ ਰਹੇ। ਜਬ ਤੱਕ ਨਾ ਥੀ ਆਪਣੇ ਗੁਨਾਹੋਂ ਕੀ ਖਬਰ, ਤੋ ਦੇਖਤੇ ਥੇ ਔਰੋਂ ਕੇ ਐਬੋ ਹੁਨਰ। ਜਬ ਆਪਣੇ ਗੁਨਾਹੋਂ ਪੇ ਪੜ ਗਈ ਨਜ਼ਰ, ਤੋ ਨਜ਼ਰ ਮੇਂ ਕੋਈ ਵੀ ਬੁਰਾ ਨਾ ਰਹਾ। ਜਦੋਂ ਆਪਣੇ ਗੁਨਾਹਾਂ ਤੇ ਨਜ਼ਰ ਪੈ ਗਈ ਨਾ, ਤੇ ਫੇਰ ਸਮਝ ਆ ਗਈ ਕਿ ਨਹੀਂ, ਮੇਰੇ ਨਾਲੋਂ ਸਾਰੇ ਹੀ ਚੰਗੇ, ਮੈਂ ਤੇ ਔਗਣਾਂ ਦਾ ਭਰਿਆ ਹੋਇਆ। ਫਿਰ ਕਹਿੰਦੇ ਨੇ, ਹਮ ਅਵਗੁਣ ਪਰੇ ਏਕ ਗੁਣ ਨਾਹੀਂ, ਅੰਮ੍ਰਿਤ ਛਾਡ ਬਿਖੈ ਬਿਖ ਖਾਈ, ਮਾਇਆ ਮੋਹ ਪਰਮ ਪੈ ਭੁਲੇ, ਤੁਤ ਦਾਰਾ ਸਿਉਂ ਪ੍ਰੀਤ ਲਗਾਈ, ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਤੇ ਮਿਲੰਤ ਜਮ ਤ੍ਰਾਸ ਮਿਟਾਈ, ਇੱਕ ਅਰਦਾਸ ਪਾਠ ਕੀਰਤ ਕੀ, ਗੁਰੂ ਰਾਮਦਾਸ ਰਾਖੋ ਸ਼ਰਨਾਈ। ਹੇ ਗੁਰੂ ਰਾਮਦਾਸ ਪਾਤਸ਼ਾਹ, ਤੁਹਾਡੀ ਸ਼ਰਨ ਵਿੱਚ ਆ ਗਏ ਹਾਂ, ਤੇ ਤੁਸੀਂ ਸ਼ਰਨ ਪਿਆਂ ਦੀ ਹੁਣ ਲਾਜ ਰੱਖ ਲਿਆ। ਜਿਵੇਂ ਸਾਹਿਬ ਕਹਿੰਦੇ ਨੇ, ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ। ਸਾਹਿਬ ਜੀ ਕਹਿੰਦੇ ਨੇ, ਢਾਕਨ ਢਾਕ ਗੋਬਿੰਦ ਗੁਰ ਮੇਰੇ। ਹੇ ਮਾਲਕ ਜੀ, ਤੁਸੀਂ ਪਰਦੇ ਢੱਕਣ ਵਾਲੇ ਹੋ, ਪਰਦਾ ਢੱਕ ਲਓ। ਮੋਹੇ ਅਪਰਾਧੀ ਤਰਨ ਚਰਨ, ਮੈਂ ਤੁਹਾਡੇ ਚਰਨਾਂ ਦੀ ਸ਼ਰਨ ਵਿੱਚ ਆ ਗਿਆ, ਮੈਂ ਗੁਨਾਹਾਂ ਦਾ ਭਰਿਆ ਹੋਇਆ, ਤੇ ਤੁਸੀਂ ਕਿਰਪਾ ਕਰਕੇ ਮੇਰਾ ਪਰਦਾ ਢੱਕ ਲਓ, ਮੇਰੇ ਗੁਨਾਹ ਜਿਹੜੇ ਨੇ ਉਹ ਬਖਸ਼ ਦਿਓ। ਜੋ ਜੋ ਕੀਨੋ ਤੋ ਤੁਮ ਜਾਣਿਓ ਪੇਖਿਓ। ਕਹਿੰਦੇ ਨੇ ਕਿ ਹੇ ਪਰਿਪੂਰਨ ਪਰਮਾਤਮਾ, ਮੈਂ ਜੋ ਕੁਛ ਵੀ ਕਰਨਾ, ਤੇਰੇ ਕੋਲੋਂ ਕੁਝ ਵੀ ਲੁਕਿਆ ਹੋਇਆ ਨਹੀਂ। ਅੰਦਰ ਬਹਿ ਕੇ ਕਰਮ ਕਮਾਏ ਚੌਹੀ ਕੁੰਟੀ ਜਾਣ। ਬੰਦਾ ਭਾਵੇਂ ਅੰਦਰ ਬਹਿ ਕੇ ਕੋਈ ਕਰਮ ਕਰ, ਲੇਕਿਨ ਪਰਮਾਤਮਾ ਕੋਲੋਂ ਕੁਝ ਵੀ ਲੁਕਿਆ ਹੋਇਆ ਨਹੀਂ ਜੀ, ਕਿਉਂ? ਉਹ ਅੰਤਰਜਾਮੀ ਹੈ। ਦੇਖੋ, ਕੋਈ ਬੰਦਾ ਤੁਹਾਡੇ ਕੋਲ ਬੈਠਾ ਨਾ, ਭਾਵੇਂ ਉਹ ਗੁਟਕਾ ਲੈ ਕੇ ਬੈਠਾ ਹੋਵੇ, ਤੁਹਾਨੂੰ ਨਹੀਂ ਪਤਾ ਕਿ ਉਹਦੇ ਅੰਦਰ ਕੀ ਪਿਆ ਚੱਲਦਾ, ਉਹਦੇ ਅੰਦਰ ਕਿਹੜੇ ਵਿਚਾਰ ਚੱਲ ਰਹੇ ਨੇ, ਸਾਨੂੰ ਕੋਈ ਪਤਾ ਨਹੀਂ। ਜਿੰਨਾ ਚਿਰ ਉਹ ਬੋਲਦਾ ਨਹੀਂ, ਉਨਾ ਚਿਰ ਕੋਈ ਅੰਦਾਜ਼ਾ ਨਹੀਂ ਲਾ ਸਕਦਾ। ਪਰ ਉਹ ਪਰਮਾਤਮਾ, ਉਹ ਅੰਤਰਜਾਮੀ ਹੈ, ਉਹ ਬਿਨਾਂ ਬੋਲਣ ਤੋਂ ਵੀ ਸਭ ਕੁਛ ਜਾਣਦਾ, ਉਹਨੂੰ ਪਤਾ। ਆਪਾਂ ਅਰਦਾਸਾਂ ਕਰਨੇ ਆ ਨਾ, ਪਰ ਪਿਆਰਿਓ ਜੇ ਆਪਾਂ ਨਾਮ ਹੀ ਨਾ ਕੁਛ ਬੋਲੀਏ ਉਹਨੂੰ ਤਾਂ ਵੀ ਪਤਾ ਕਿ ਇਹਨੂੰ ਮੈਂ ਕੀ ਦੇਣਾ। ਬੱਚਾ ਛੋਟਾ ਜਿਹਾ ਹੁੰਦਾ ਉਹ ਬੋਲ ਵੀ ਨਹੀਂ ਸਕਦਾ, ਕੇਵਲ ਰੋਂਦਾ ਹੀ ਹੈ, ਪਰ ਮਾਂ ਨੂੰ ਇਹ ਪਤਾ ਹੁੰਦਾ ਕਿ ਇਹਨੂੰ ਹੁਣ ਭੁੱਖ ਲੱਗੀ, ਇਹਨੂੰ ਮੈਂ ਗਰਮ ਕੱਪੜੇ ਪਾਉਣੇ ਨੇ, ਇਹਨੂੰ ਮੈਂ ਠੰਡੇ ਕੱਪੜੇ ਪਾਉਣੇ ਨੇ। ਮਾਂ ਨੂੰ ਸਾਰਾ ਪਤਾ, ਪਰਮਾਤਮਾ ਨੂੰ ਸਭ ਪਤਾ ਹੈ ਕਿ ਮੈਂ ਇਹਨੂੰ ਕੀ ਦੇਣਾ ਤੇ ਕਦੋਂ ਦੇਣਾ। ਇਹ ਗੱਲ ਵੱਖਰੀ ਹੈ ਕਿ ਬੰਦਾ ਕਈ ਵਾਰੀ ਮੰਗਦਾ ਤੇ ਜੇ ਨਹੀਂ ਨਾ ਮਿਲਿਆ ਤੇ ਬੰਦਾ ਇਹ ਨਹੀਂ ਸੋਚਦਾ ਕਿ ਦੇਣੇ ਵਾਲੇ ਇੱਕ ਵਾਰ ਨਹੀਂ ਹੈ ਤੁਝ ਪੈ, ਮੇਰਾ ਦਾਮਨ ਹੀ ਇਸ ਕਾਬਲ ਦਾ। ਹੇ ਵਾਹਿਗੁਰੂ, ਮੇਰੀ ਝੋਲੀ ਨਹੀਂ ਸੀ ਇਸ ਯੋਗ ਮੈਂ ਤੇਰੀ ਦਾਤ ਨੂੰ ਪਵਾ ਸਕਾਂ। ਆਪਾਂ ਗਿਲੇ ਸ਼ਿਕਵੇ ਕਰਨ ਲੱਗ ਪਏ। ਨਹੀਂ ਪਿਆਰਿਓ, ਉਹ ਪਰਮਾਤਮਾ ਜਿਹੜਾ ਉਹ ਵੇਖਦਾ, ਉਹ ਸਾਡੇ ਕਰਮ ਵੇਖਦਾ, ਜੋ ਜੋ ਵੀ ਅਸੀਂ ਕਰ ਰਹੇ ਹਾਂ ਨਾ, ਉਹ ਕਹਿੰਦੇ ਨੇ ਪਰਮਾਤਮਾ ਤੂੰ ਜਾਣਦਾ ਵੀ ਹੈ ਤੇ ਤੂੰ ਵੇਖਦਾ ਵੀ ਹੈ। ਵੇਖਿਓ ਦਾ ਅਰਥ ਹੈ ਵੇਖਣਾ। ਠੌਰ ਨਾਹੀਂ ਕਛ ਢੀਠ ਮੁਕਰਨ, ਕਹਿੰਦੇ ਨੇ ਕਿ ਪਰਮਾਤਮਾ ਕੋਈ ਐਸੀ ਗੁੰਜਾਇਸ਼ ਹੀ ਨਹੀਂ ਕਿ ਮੈਂ ਢੀਠ ਬਣ ਕੇ ਤੇ ਮੁਕਰ ਜਾਵਾਂ, ਕਿ ਆਖਾਂ ਕਿ ਨਹੀਂ ਜੀ ਆਹ ਕੰਮ ਮੈਂ ਕੀਤਾ ਹੀ ਨਹੀਂ। ਹੁਣ ਜਿਹੜਾ ਬੰਦਾ ਜਾਣਦਾ ਹੋਵੇ, ਜਿਹਦੇ ਕੋਲੋਂ ਕੁਝ ਲੁਕਿਆ ਹੀ ਨਹੀਂ, ਉਹਦੇ ਸਾਹਮਣੇ ਕੋਈ ਮੁਕਰਨ ਦੀ ਗੁੰਜਾਇਸ਼ ਹੀ ਨਹੀਂ ਹੁੰਦੀ। ਹਾਂ, ਜਿਸ ਬੰਦੇ ਨੂੰ ਨਹੀਂ ਪਤਾ ਉਹਦੇ ਸਾਹਮਣੇ ਅਸੀਂ ਝੂਠ ਬੋਲ ਸਕਦੇ, ਪਰ ਜਿਹੜਾ ਪਰਮਾਤਮਾ ਸਭ ਕੁਝ ਜਾਣ ਰਿਹਾ ਉਹਦੇ ਸਾਹਮਣੇ ਕਿਵੇਂ ਝੂਠ ਬੋਲਾਂਗੇ, ਕੋਈ ਗੁੰਜਾਇਸ਼ ਹੀ ਨਹੀਂ ਰਹਿ ਜਾਂਦੀ। ਇਸ ਕਰਕੇ ਮੇਰੇ ਸਾਹਿਬ ਜੀ ਕਹਿੰਦੇ ਨੇ ਕਿ ਜੋ ਜੋ ਕੀਨੋ ਸੋ ਤੁਮ ਜਾਣਿਓ, ਜੋ ਮੈਂ ਕੀਤਾ ਤੂੰ ਸਾਰਾ ਹੀ ਜਾਣਦਾ। ਵੇਖਿਓ, ਵੇਖਦਾ ਤੂੰ, ਤੂੰ ਵੇਖਿਆ ਵੀ ਏ, ਤੂੰ ਜਾਣਿਆ ਵੀ ਏ। ਠੌਰ ਨਾਹੀਂ ਕਛ ਢੀਠ ਮੁਕਰਨ, ਠੌਰ ਕਹਿੰਦੇ ਨੇ ਥਾਂ ਨੂੰ, ਕਹਿੰਦੇ ਨੇ ਹੁਣ ਢੀਠ ਬਣ ਕੇ ਮੁਕਰਨ ਦੀ ਕੋਈ ਥਾਂ ਨਹੀਂ ਰਹਿ ਗਈ, ਕੋਈ ਗੁੰਜਾਇਸ਼ ਨਹੀਂ, ਕਿਉਂਕਿ ਪਤਾ ਲੱਗ ਗਿਆ ਕਿ ਪਰਮਾਤਮਾ ਵੇਖ ਰਿਹਾ। ਬਹੁਤੀ ਵਾਰੀ ਤੇ ਜੀ ਇਹ ਵੀ ਬੜੇ ਵੱਡੇ ਭਾਗ ਹੋਣ ਤੇ ਤਾਂ ਬੰਦੇ ਨੂੰ ਸਮਝ ਆਉਂਦੀ ਏ ਕਿ ਪਰਮਾਤਮਾ ਵੇਖ ਰਿਹਾ, ਨਹੀਂ ਤੇ ਬੰਦੇ ਨੂੰ ਆਖੋ ਨਾ ਵੀ ਤੂੰ ਆਹ ਕਰਮ ਨਾ ਕਰ ਤੇ ਉਹ ਕਹਿੰਦਾ ਲਓ ਜੀ ਇਹ ਜੱਗ ਮਿੱਠਾ, ਅਗਲਾ ਕਿੰਨੇ ਡਿੱਠਾ। ਉਹ ਕਹਿੰਦੇ ਨੇ ਕਿ ਆਹ ਸਮਾਂ ਮਿਲਿਆ, ਇਹ ਸਮੇਂ ਦੇ ਵਿੱਚ ਤੇ ਆਪਾਂ ਐਸ਼ ਕਰ ਲਈਏ, ਪਰ ਨਹੀਂ। ਸਾਹਿਬ ਕਹਿੰਦੇ ਨੇ ਕਿ ਉਹ ਪਰਮਾਤਮਾ ਜਿਹੜਾ ਉਹ ਸਾਡੇ ਨਾਲ ਹੀ ਹੈ, ਉਹ ਸਭ ਕੁਛ ਵੇਖ ਰਿਹਾ। ਵੱਡ ਪ੍ਰਤਾਪ ਸੁਣਿਓ ਪ੍ਰਭ ਤੁਮਰੋ, ਕੋਟ ਆਗਾ ਤੇਰੋ ਨਾਮ ਹਰਨ, ਕਹਿੰਦੇ ਨੇ ਤੇਰਾ ਵੱਡਾ ਪ੍ਰਤਾਪ ਜਿਹੜਾ ਨਾ, ਵੱਡੀ ਹਸਤੀ ਦੇ ਤੁਸੀਂ ਮਾਲਕ ਹੋ, ਤੁਹਾਡਾ ਵੱਡਾ ਪ੍ਰਤਾਪ ਹੈ ਸੁਣਿਆ, ਔਰ ਤੁਸੀਂ ਜਿਹੜੇ ਨਾਮ ਦੀ ਦਾਤ ਦਿੰਦੇ ਹੋ ਨਾ, ਉਹਦੇ ਨਾਲ ਹੀ ਸਾਡੇ ਕੀਤੇ ਹੋਏ ਕਰੋੜਾਂ ਜਿਹੜੇ ਪਾਪ ਨੇ ਨਾ ਉਹ ਮਿਟ ਜਾਂਦੇ ਨੇ। ਨਾਮ ਦੇ ਨਾਲ ਹੀ ਕਰੋੜਾਂ ਪਾਪ ਦੂਰ ਹੋ ਜਾਂਦੇ ਨੇ। ਅਸੀਂ ਪੜ੍ਹਦੇ ਹਾਂ ਕੋਟ ਪਰਾਧ ਹਮਾਰੇ ਖੰਡੋ, ਅਨਕ ਵਿਧੀ ਸਮਝਾਵੋ, ਹਮ ਅਗਿਆਨ ਅਲਪ ਮਤ ਥੋਰੀ, ਤੁਮ ਆਪਣ ਬਿਰਦ ਰਖਾਵੋ। ਬਿਰਦ ਕਹਿੰਦੇ ਨੇ ਸੁਭਾਅ ਨੂੰ, ਕਹਿੰਦੇ ਨੇ ਕਿ ਤੁਸੀਂ ਕਰੋੜਾਂ ਹੀ ਪਾਪ ਸਾਡੇ ਜਿਹੜੇ ਨੇ ਉਹ ਦੂਰ ਕਰ ਦਿੰਦੇ ਹੋ, ਅਨੇਕਾਂ ਤਰ੍ਹਾਂ ਦੇ ਢੰਗ ਤਰੀਕੇ ਦੱਸ ਕੇ, ਅਨਕ ਵਿਧੀ ਸਮਝਾਓ, ਅਨੇਕਾਂ ਤਰ੍ਹਾਂ ਦੇ ਢੰਗ ਤਰੀਕਿਆਂ ਦੇ ਨਾਲ ਮਾਲਕ ਜੀ ਤੁਸੀਂ ਸਾਡੇ ਕਰੋੜਾਂ ਹੀ ਪਾਪ ਜਿਹੜੇ ਨੇ ਉਹ ਦੂਰ ਕਰ ਦਿਓ, ਕਿਉਂਕਿ ਉਹ ਬੜਾ ਦਿਆਲੂ ਹੈ, ਉਹ ਕਿਰਪਾਲੂ ਹੈ, ਉਹ ਮਾਂ ਬਾਪ ਹੈ ਸਾਡਾ। ਤੇ ਗੁਰੂ ਸਵਾਰਿਓ, ਜੇ ਬਾਪ ਕਿਤੇ ਝਿੜਕਦਾ ਵੀ ਹੈ ਨਾ ਕਿਸੇ ਗੱਲੋਂ, ਕਰ ਉਪਦੇਸ਼ ਝਿੜਕੇ ਬਹੁ ਭਾਤੀ ਬਹੁੜ ਪਿਤਾ ਗੱਲ ਲਾਵੇ, ਝਿੜਕਦਾ ਵੀ ਹੈ ਪਰ ਫਿਰ ਆਪਣੇ ਗੱਲ ਨਾਲ ਲਾਉਂਦਾ, ਬੜਾ ਦਿਆਲੂ ਹੈ। ਮਾਂ ਕਈ ਵਾਰੀ ਬੱਚਾ ਜਿਹੜਾ ਨਾ ਉਹ ਮਾਂ ਨੂੰ ਕਬੋਲ ਵੀ ਬੋਲ ਜਾਂਦਾ, ਕਈ ਵਾਰੀ ਮਾਂ ਦੇ ਗਲ ਵੀ ਪੈ ਜਾਂਦਾ, ਪਰ ਮਾਂ ਕਦੇ ਅੰਦਰ ਗੰਢ ਨਹੀਂ ਬੰਨਦੀ ਇਸ ਗੱਲ। ਮਾਂ ਦਾ ਐਸਾ ਬਿਰਧ ਹੁੰਦਾ, ਐਸਾ ਸੁਭਾਅ ਹੁੰਦਾ। ਔਰ ਅਸੀਂ ਇਹ ਵੇਖਦੇ ਹਾਂ, ਸੁੱਤ ਅਪਰਾਧ ਕਰਤ ਹੈ ਜੇਤੇ, ਜਨਨੀ ਚੀਤ ਨਾ ਰਾਖਸਤੇ ਤੇ। ਜਿੱਡਾ ਮਰਜ਼ੀ ਅਪਰਾਧ ਕਰ ਲਵੇ ਪਰ ਮਾਂ ਕਦੇ ਅੰਦਰ ਗੰਢ ਨਹੀਂ ਬੰਨਦੀ। ਸਾਰੇ ਲੋਕੀ ਕਹਿਣਗੇ ਭੈੜਾ, ਪਰ ਮਾਂ ਅੰਦਰੋਂ ਕਹਿੰਦੀ ਕੋਈ ਗੱਲ ਨਹੀਂ, ਆਪੇ ਸਿਆਣਾ ਹੋ ਜਾਏਗਾ, ਆਪੇ ਸਮਝ ਜਾਏਗਾ। ਤੇ ਕਈ ਵਾਰੀ ਉਹਦੀ ਇੱਕ ਇੱਕ ਸ਼ਿਕਾਇਤ ਜਿਹੜੀ ਹੈ ਨਾ, ਉਹ ਪਰਮਾਤਮਾ ਦੇ ਕੋਲ ਕਰਦੀ, ਆਪਣੇ ਪਤੀ ਕੋਲ ਕਰਦੀ। ਮਾਂ ਆਪਣੇ ਪਤੀ ਨੂੰ ਕਹਿੰਦੀ ਹੈ ਕਈ ਵਾਰੀ ਕਿ ਆ ਤੁਹਾਡਾ ਪੁੱਤਰ ਜਿਹੜਾ ਨਾ ਭੈੜੀ ਸੰਗਤ ਚ ਪੈ ਗਿਆ, ਇਹ ਸ਼ਰਾਬ ਪੀਣ ਲੱਗ ਪਿਆ, ਗਾਲਾਂ ਕੱਢਣੀਆਂ ਸਿੱਖ ਗਿਆ। ਪਰ ਨਾਲ ਇੱਕ ਗੱਲ ਕਹਿੰਦੀ ਹੈ, ਸ਼ਿਕਾਇਤ ਵੀ ਕਰੇਗੀ ਤੇ ਨਾਲ ਕਹੇਗੀ ਇਹਨੂੰ ਪਿਆਰ ਨਾਲ ਸਮਝਾਇਓ, ਇਹਨੂੰ ਮਾਰਿਓ ਨਾ। ਕਿਉਂਕਿ ਮਾਂ ਦਾ ਹਿਰਦਾ ਐਸਾ ਹੁੰਦਾ। ਇਸੇ ਤਰ੍ਹਾਂ ਹੀ ਗੁਰੂ ਦਾ ਹਿਰਦਾ ਵੀ ਐਸਾ ਹੈ। ਗੁਰੂ ਵੀ ਬੜਾ ਦਿਆਲੂ ਜੇ, ਪਰਮਾਤਮਾ ਵੀ ਬੜਾ ਦਿਆਲੂ ਹੈ। ਗੁਰੂ ਅਰਜਨ ਦੇਵ ਮਹਾਰਾਜ, ਸਾਡਾ ਇੱਕ ਇੱਕ ਦੋਖ ਜਿਹੜਾ ਹੈ ਨਾ, ਉਹ ਪਰਮਾਤਮਾ ਦੇ ਕੋਲ ਦੱਸਦੇ ਨੇ। ਸੁਖਮਨੀ ਸਾਹਿਬ ਦੀ ਬਾਣੀ ਤੁਸੀਂ ਪੜ੍ਹਦੇ ਹੋ ਤੇ ਉਹਦੇ ਵਿੱਚ ਇੱਕ ਇੱਕ ਸਾਡਾ ਦੋਖ ਦੱਸਦੇ ਨੇ ਤੇ ਕਹਿੰਦੇ ਨੇ, ਰਤਨ ਤਿਆਗ ਕੌਡੀ ਸੰਗ ਰਚੈ। ਕਹਿੰਦੇ ਨੇ ਹੇ ਪਰਮਾਤਮਾ, ਇਹ ਤੇਰੇ ਭੁੱਲੜ ਬੱਚੇ ਜਿਹੜੇ ਨੇ ਤੇਰੇ ਨਾਮ ਰੂਪੀ ਰਤਨ ਨੂੰ ਛੱਡ ਕੇ ਤੇ ਇਹ ਕੌਡੀਆਂ ਦੇ ਪਿੱਛੇ ਪੈ ਗਏ ਨੇ। ਰਤਨ ਤਿਆਗ ਕੌਡੀ ਸੰਗ ਰਚੈ, ਸਾਚ ਛੋੜ ਝੂਠ ਸੰਗ ਮਚੈ। ਕਹਿੰਦੇ ਨੇ ਇਹ ਸੱਚ ਨੂੰ ਛੱਡ ਕੇ ਤੇ ਝੂਠ ਦੇ ਨਾਲ ਹੀ ਭੂਵੇ ਹੋਏ ਫਿਰਦੇ। ਰਤਨ ਤਿਆਗ ਕੌਡੀ ਸੰਗ ਰਚੈ, ਸਾਚ ਛੋੜ ਝੂਠ ਸੰਗ ਮਚੈ। ਜੋ ਛੱਡਣਾ ਸੋ ਅਸਥਿਰ ਕਰ ਮਾਨੈ। ਕਹਿੰਦੇ ਨੇ ਹੇ ਪਰਮਾਤਮਾ, ਜਿਹੜੀਆਂ ਚੀਜ਼ਾਂ ਨੂੰ ਜਿਨ੍ਹਾਂ ਨੇ ਛੱਡ ਜਾਣਾ ਉਹਨਾਂ ਨੂੰ ਤੇ ਸਦੀਵੀ ਮੰਨ ਕੇ ਬਹਿ ਗਏ। ਜੋ ਛੱਡਣਾ ਸੋ ਅਸਥਿਰ ਕਰ ਮਾਨੈ, ਜੋ ਹੋਵਣ ਸੋ ਦੂਰ ਪਰਾਨੈ। ਤੇ ਜੋ ਹੋ ਕੇ ਰਹਿਣਾ ਉਹਦੇ ਤੋਂ ਦੂਰ ਭੱਜਦਾ। ਛੋੜ ਜਾਏ ਤਿਸ ਕਾ ਸ਼ਰਮ ਕਰੈ। ਸ਼ਰਮ ਕਹਿੰਦੇ ਨੇ ਮਿਹਨਤ ਨੂੰ। ਜਿਹੜੀਆਂ ਚੀਜ਼ਾਂ ਨੇ ਛੱਡ ਜਾਣਾ ਬੰਦਾ ਉਹਨਾਂ ਵਾਸਤੇ ਤੇ ਬੜੀ ਮਿਹਨਤ ਕਰਦਾ, ਦਿਨੇ ਰਾਤ ਕਰਦਾ ਬੰਦਾ। 24-18 ਘੰਟੇ ਮੈਂ ਵੇਖਿਆ, 24 ਘੰਟਿਆਂ ਚੋਂ ਮਿਹਨਤ ਕਰਦੇ ਨੇ ਕਾਹਦੇ ਲਈ, ਮਾਇਆ ਕਮਾਉਣ ਵਾਸਤੇ। ਪਰ ਜੇ ਕਿਤੇ ਆਖੀਏ ਨਾ 15 ਮਿੰਟ ਬਹਿ ਕੇ ਆਓ ਹਾਂ ਜਪੀਏ, ਤੇ ਕਹਿਣਗੇ ਨਹੀਂ ਜੀ ਇਹ ਨਹੀਂ ਸਾਡੇ ਕੋਲੋਂ ਕੰਮ ਹੁੰਦਾ, ਸਾਡੇ ਕੋਲ ਤਾਂ ਚੌਂਕੜਾ ਹੀ ਨਹੀਂ ਵੱਜਦਾ। ਆਖਣ ਔਖਾ ਸਾਚਾ ਨਾ। ਛੋੜ ਜਾਏ ਤਿਸ ਕਾ ਸ਼ਰਮ ਕਰੈ, ਤੰਗ ਸਹਾਈ ਤਿਸ ਪਰ ਹਰੈ। ਤੇ ਜਿਹਨੇ ਸਾਥ ਦੇਣਾ ਹਰ ਵੇਲੇ ਦਾ ਸੰਗੀ, ਹਰ ਵੇਲੇ ਦਾ ਸਹਾਈ, ਉਹਦੇ ਤੋਂ ਬੰਦਾ ਦੂਰ ਭੱਜਦਾ ਜੇ। ਕਹਿੰਦੇ ਨੇ ਅੰਧ ਜਿਵੇਂ ਚੰਦਨ ਲੇਪ ਉਤਾਰੇ ਧੋਏ, ਗਰਦਬ ਪ੍ਰੀਤ ਭਸਮ ਸੰਗ ਹੋਏ। ਗਧੇ ਦੀ ਪ੍ਰੀਤ ਜਿਹੜੀ ਹੈ ਨਾ, ਉਹ ਮਿੱਟੀ ਘੱਟੇ ਦੇ ਨਾਲ। ਇਹਨੂੰ ਭਾਵੇਂ ਤੁਸੀਂ ਚੰਦਨ ਦਾ ਲੇਪ ਕਰ ਦਿਓ, ਉਹਨੂੰ ਕੋਈ ਅਹਿਸਾਸ ਨਹੀਂ, ਉਹਨੇ ਉਸੇ ਵੇਲੇ ਘੱਟਾ ਲੱਭ ਕੇ ਉਹਦੇ ਚ ਜਾ ਕੇ ਲੇਟਣਾ ਸ਼ੁਰੂ ਕਰ ਦੇਣਾ, ਉਹ ਸਾਰਾ ਹੀ ਉਤਾਰ ਦੇਵੇਗਾ। ਚੰਦਨ ਲੇਪ ਉਤਾਰੇ ਧੋਏ, ਗਰਦਬ ਪ੍ਰੀਤ ਭਸਮ ਸੰਗ ਹੋਏ। ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ, ਪਰਮਾਤਮਾ ਆ ਤੇਰੇ ਭੁੱਲੜ ਬੱਚੇ ਜਿਹੜੇ ਨੇ ਇਹਨਾਂ ਦਾ ਇਹ ਹਾਲ ਹੋ ਗਿਆ, ਨਾਮ ਨੂੰ ਛੱਡ ਕੇ ਕੌਡੀਆਂ ਦੇ ਪਿੱਛੇ ਦੌੜੇ ਫਿਰਦੇ ਨੇ। ਜਿਹਨੇ ਛੱਡ ਜਾਣਾ ਉਹਨੂੰ ਸਦੀਵੀ ਮੰਨ ਕੇ ਬਹਿ ਗਏ ਨੇ, ਤੇ ਜਿਹਨੇ ਸਾਥ ਦੇਣਾ ਉਹਦੇ ਨਾਲ ਸਾਂਝ ਹੀ ਨਹੀਂ ਪਾਉਂਦੇ। ਇਹਨਾਂ ਦੀ ਇਹ ਹਾਲਤ ਹੋ ਗਈ ਏ, ਬੜਾ ਕੀਮਤੀ ਨਾਮ ਦਿੱਤਾ ਸੀ ਤੂੰ, ਪਰ ਉਹਨੂੰ ਛੱਡ ਕੇ ਜਿਵੇਂ ਗਧਾ ਚੰਦਨ ਨੂੰ ਛੱਡ ਕੇ ਤੇ ਮਿੱਟੀ ਘੱਟੇ ਦੇ ਨਾਲ ਹੀ ਸਾਂਝ ਪਾਉਂਦਾ ਨਾ, ਇਹ ਹਾਲ ਇਹਨਾਂ ਮਨੁੱਖਾਂ ਦਾ ਹੋ ਗਿਆ। ਚੰਦਨ ਲੇਪ ਉਤਾਰੇ ਧੋਏ ਗਰਦਬ ਪ੍ਰੀਤ ਭਸਮ ਸੰਗ ਹੋਏ ਅੰਧ ਕੂਪ ਮੈਂ ਪਤਤ ਬਕਰਾਲ। ਕਹਿੰਦੇ ਨੇ ਹੇ ਪਰਿਪੂਰਨ ਪਰਮਾਤਮਾ ਇਹ ਤੇਰੇ ਭੁੱਲੜ ਬੱਚੇ ਜਿਹੜੇ ਮਾਇਆ ਦਾ ਡਰਾਉਣਾ ਹਨੇਰਾ ਖੂਹ ਹੈ ਨਾ ਇਹ ਉਹਦੇ ਵਿੱਚ ਡਿੱਗ ਪਏ। ਪਰ ਵੇਖੋ ਕਿੱਡੇ ਦਿਆਲੂ ਨੇ ਇੱਕ ਸੁਚੱਜੀ ਮਾਂ ਦੀ ਤਰ੍ਹਾਂ ਕਹਿੰਦੇ ਨੇ ਅੰਧ ਕੂਪ ਮੈਂ ਪਤਤ ਬਕਰਾਲ ਨਾਨਕ ਕਾਢ ਲਿਓ ਪ੍ਰਭ ਦਿਆਲ। ਕਹਿੰਦੇ ਨੇ ਪਰਮਾਤਮਾ ਤੁਸੀਂ ਬੜੇ ਦਿਆਲੂ ਹੋ ਬੜੇ ਕਿਰਪਾਲੂ ਹੋ ਇਹਨਾਂ ਨੂੰ ਮਾਰਿਓ ਨਾ ਇਹਨਾਂ ਨੂੰ ਕੱਢ ਲਓ ਖੂਹ ਚੋਂ। ਜਿਵੇਂ ਮਾਂ ਕਹਿੰਦੀ ਹੈ ਨਾ ਕਿ ਪਿਆਰ ਨਾਲ ਸਮਝਾਇਓ ਮਾਰਿਓ ਨਾ, ਮੇਰਾ ਗੁਰੂ ਵੀ ਐਸਾ ਕਹਿੰਦੇ ਨੇ ਇਹਨਾਂ ਨੂੰ ਪਿਆਰ ਦੇ ਨਾਲ ਕੱਢ ਲਓ ਇਹਨਾਂ ਨੂੰ ਮਾਰਿਓ, ਬੜਾ ਹੀ ਦਿਆਲੂ ਹੈ। ਉਹ ਕਹਿੰਦੇ ਨੇ ਤੁਸੀਂ ਆਪਣੇ ਬਿਰਦ ਅਨੁਸਾਰ ਸਾਡੇ ਕਰੋੜਾਂ ਹੀ ਪਾਪ ਜਿਹੜੇ ਨੇ ਨਾ ਉਹ ਦੂਰ ਕਰ ਦਿਓ। ਵੱਡ ਪ੍ਰਤਾਪ ਸੁਣਿਓ ਪ੍ਰਭ ਤੁਮਰੋ ਕੋਟ ਅਗਾ ਤੇਰੋ ਨਾਮ ਹਰਨ। ਕਰੋੜਾਂ ਹੀ ਪਾਪ ਤੇਰਾ ਨਾਮ ਜਿਹੜਾ ਨਾ ਉਹ ਕਰੋੜਾਂ ਹੀ ਪਾਪ ਦੂਰ ਕਰ ਦਿੰਦਾ। ਅਮਰੋ ਸੁਹਾਓ ਸਦਾ ਸਦ ਭੂਲਣ ਤੁਮਰੋ ਬਿਰਦ ਪਤਤ ਉਧਰਨ। ਕਹਿੰਦੇ ਨੇ ਪਰਮਾਤਮਾ ਸਾਡਾ ਸੁਭਾਅ ਏ ਅਸੀਂ ਸਦਾ ਹੀ ਭੁੱਲ ਜਾਂਦੇ ਹਾਂ, ਅਸੀਂ ਭੁੱਲਣ ਹਾਰੇ ਹਾਂ, ਪਰ ਤੁਹਾਡਾ ਜਿਹੜਾ ਬਿਰਦ ਹੈ ਨਾ ਤੁਹਾਡਾ ਜਿਹੜਾ ਸੁਭਾਅ ਏ ਉਹ ਹੈ ਪਤਤਾਂ ਦਾ ਵੀ ਉਧਾਰ ਕਰਨਾ, ਪਾਪੀਆਂ ਦਾ ਵੀ ਉਧਾਰ ਕਰਨਾ। ਕਰਨਾ ਮੈਂ ਕਿਰਪਾਲ ਕਿਰਪਾ ਨਿਧ ਜੀਵਨ ਪਦ ਨਾਨਕ ਹਰ ਦਰਸ਼ਨ। ਕਹਿੰਦੇ ਨੇ ਹੇ ਮਾਲਕ ਜੀ ਤੁਸੀਂ ਤਰਸ ਦਾ ਘਰ ਹੋ, ਤੁਸੀਂ ਕਿਰਪਾ ਦਾ ਖਜ਼ਾਨਾ ਹੋ, ਕਿਰਪਾ ਕਰੋ ਨਾਮ ਦੀ ਦਾਤ ਬਖਸ਼ਿਸ਼ ਕਰ ਦਿਓ ਔਰ ਸਾਡਾ ਜਿਹੜਾ ਹੈ ਆਤਮਕ ਜੀਵਨ ਦੀ ਉੱਚੀ ਪਦਵੀ ਉਹ ਕਾਹਦੇ ਨਾਲ ਮਿਲਦੀ ਹੈ, ਪਰਮਾਤਮਾ ਦੇ ਦਰਸ਼ਨਾਂ ਦੇ ਨਾਲ। ਮਾਲਕ ਜੀ ਕਿਰਪਾ ਕਰ ਦਿਓ ਸਾਡੇ ਪਾਪ ਦੂਰ ਕਰਕੇ ਨਾਮ ਦੀ ਦਾਤ ਦੇ ਦਿਓ ਜਿਹਦੇ ਨਾਲ ਤੇਰੇ ਦਰਸ਼ਨ ਕਰ ਸਕੀਏ ਔਰ ਸਾਡਾ ਸੁਭਾਅ ਜਿਹੜਾ ਇਹ ਭੁੱਲਣ ਵਾਲਾ, ਤੁਹਾਡਾ ਬਿਰਧ ਜਿਹੜਾ ਉਹ ਪਾਪੀਆਂ ਦਾ ਵੀ ਭਲਾ ਕਰਨ ਵਾਲਾ, ਸਾਡੇ ਤੇ ਵੀ ਕਿਰਪਾ ਕਰੋ। ਸਤਿਗੁਰੂ ਜੀ ਐਸੀ ਬਖਸ਼ਿਸ਼ ਕਰਨ ਰਹਿਮਤ ਕਰਨ ਤੇਰੇ ਲੋਕ ਸੁਖੀਏ ਪਰ ਲੋਕ ਸਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਵਾਲੀ ਵਸਤਾ ਬਣ ਜਾਏਗੀ। ਭੁੱਲਾਂ ਚੁੱਕਾਂ ਦੀ ਖਿਮਾ ਕੋਟਾਨ ਕੋਟ ਧੰਨਵਾਦ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਆਪ ਗੁਰੂ ਸਵਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਬੜੇ ਹੀ ਟਿਕਾਓ ਵਿੱਚ ਬੈਠ ਕੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਮੁਬਾਰਕ ਹੁਕਮਨਾਮੇ ਦੀ ਵਿਚਾਰ ਸਰਵਣ ਕੀਤੀ ਹੈ। ਭੁੱਲਾਂ ਚੁੱਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।